ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਕੀ ਵਾਰ ਮਹੱਲਾ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਚੌਥਾ। ਹਰ ਉੱਤਮ ਹਰ ਪ੍ਰਭ ਗਾਵਿਆ, ਕਰ ਨਾਦ ਬਿਲਾਵਲ ਰਾਗ। ਉਪਦੇਸ਼ ਗੁਰੂ ਸੁਣ ਮੰਨਿਆ, ਧੁਰ ਮਸਤਕ ਪੂਰਾ ਭਾਗ। ਹਰ ਉੱਤਮ ਹਰ ਪ੍ਰਭ ਗਾਵਿਆ, ਕਰ ਨਾਦ ਬਿਲਾਵਲ ਰਾਗ। ਉਪਦੇਸ਼ ਗੁਰੂ ਸੁਣ ਮੰਨਿਆ, ਧੁਰ ਮਸਤਕ ਪੂਰਾ ਭਾਗ। ਸਭ ਦਿਨ ਸੁਰੈਣ ਗੁਣ ਉਚਰੈ, ਹਰ 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 ਉਰ ਲਿਵ ਲਾਗ। ਸਭ ਤਨ ਮਨ ਹਰਿਆ ਹੋਇਆ, ਮਨ ਖਿੜਿਆ ਹਰਿਆ ਬਾਗ। ਅਗਿਆਨ ਅੰਧੇਰਾ ਮਿਟ ਗਿਆ, ਗੁਰ ਚਾਨਣ ਗਿਆਨ ਚਰਾਗ। ਜਨ ਨਾਨਕ ਜੀਵੈ ਦੇਖ ਹਾਰ, ਇੱਕ ਨਿਮਖ ਘੜੀ ਮੁਖ ਲਾਗ। ਅਗਿਆਨ ਅੰਧੇਰਾ ਮਿਟ ਗਿਆ, ਗੁਰ ਚਾਨਣ ਗਿਆਨ ਚਰਾਗ। ਜਨ ਨਾਨਕ ਜੀਵੈ ਦੇਖ ਹਰ, ਇੱਕ ਨਿਮਖ ਘੜੀ ਮੁਖ ਲਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਵਾਜ ਸੱਚੇ ਪਾਤਸ਼ਾਹ, ਦੀਨ ਦੁਨੀਆਂ ਦੇ ਮਾਲਕ, ਸੋਢੀ ਸੁਲਤਾਨ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪਾਂ ਸਾਰੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਜੁੜ ਬੈਠੇ ਹਾਂ, ਜੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਮੁੱਖ ਵਾਕ ਦੀ ਦਾਤ ਸਾਰੀ ਮਨੁੱਖਤਾ ਦੀ ਝੋਲੀ ਪਈ ਹੈ, ਉਸ ਦੇ ਵਿਚਾਰ ਕਰਨ ਸੁਣਨ ਵਾਸਤੇ ਆਪਾਂ ਸਾਰੇ ਸਤਿਗੁਰੂ ਜੀ ਦੇ ਹਜ਼ੂਰ ਆ ਕੇ ਸੱਜੇ ਹਾਂ। ਆਓ ਬੜੇ ਪਿਆਰ ਨਾਲ ਸਾਰੀ ਸੰਗਤ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ, ਵਿਚਾਰ ਨੂੰ ਆਰੰਭ ਕਰਦਿਆਂ ਹੋਇਆਂ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਕੀ ਵਾਰ ਮਹੱਲਾ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅੱਜ ਦਾ ਇਹ ਮੁੱਖ ਵਾਕ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਵਿੱਚੋਂ ਹੈ। ਥੋੜੇ ਦਿਨਾਂ ਨੂੰ 15 ਕੁ ਦਿਨ ਰਹਿ ਗਏ ਹੈ। ਆਉਂਦੀ 30 ਤਰੀਕ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਦਾ ਆਗਮਨ ਗੁਰਪੁਰਬ ਹੈ। ਲਗਭਗ ਹਰ ਜਗ੍ਹਾ ਉੱਤੇ सतगुरु गुरु रामदास साहब जी दे गुरपुरब की खुशी मनाई जानी है। गुरु रामदास जी ने अज की बचन झोली विच पाया उसनू ध्यान नाल सुनदा है। गुरमुखो बिलावल की वार है, वार दी आरंभता हो रही है। उंज बिलावल शब्द का अर्थ की है? बिलावल का अर्थ है खेड़ा, आनंद। श्री गुरु ग्रंथ साहब जी दे विच राग बिलावल 16वें नंबर उत्ते आया है। बिलावल का अर्थ है खेड़ा, बिलावल का अर्थ है खुशी, बिलावल का अर्थ है आनंद। ते वार का की अर्थ है? जदों दो सूरमे जोधे मुकाबला करते हैं उन्हूं वार कहते हैं। दूजा वार का अर्थ है जस, जस गाउणा उन्हूं भी वार कहते हैं। गुरु ग्रंथ साहिब जी दे विच 22 वारां आईयां हन। सतसंगत जी, वारां दा भाव की है? इहनूं ध्यान नाल समझण दा जतन करियो। जिथे वार आउंदा बाहरी तौर ते जदों दो सूरमे जंग करदे है उहनूं वार कहिंदे हन। इस वार दा की भाव होएगा? साडे मन विच इक सवाल आएगा भी गुरु ग्रंथ साहिब विच वार दी की जरूरत पै गई है? गुरु ग्रंथ साहिब विच वार सतगुरु जी ने क्यों अंकित कर दित्ती? गुरमुखो जिहड़ी वार श्री गुरु ग्रंथ साहिब जी विच आउंदी है ना, इहदा भाव हुंदा विवेक ते मोह दी जंग दा जी। जदों अंदर दे विवेक ते मोह दी जंग हुंदी है ते गुरमुखो विवेक जितदा है। इन्हां वारां विच सतगुरु जी ने किरपा कीती है। इहनूं सौखे रूप च इह वी कह सकदे हां कि गुरमुख दी जित दा ते मनमुख दी हार दा जिक्र गुरु ग्रंथ साहिब जी दीआं वारां करदीआं हन। फिर बेनती सुन लिओ, गुरमुख कीवें जीवन दी बाजी नूं जितदा है? गुरु ग्रंथ साहिब जी दी बाणी विच आईआं वारां इह गल दा सानूं निर्णा करके दसदीआं हन। आओ हुण प्यार नाल गुरु रामदास जी इस बिलावल की वार विच की कृपा करदे आ, क्योंकि जिन्नियां पौड़ियां आउणगियां उह सतगुरु गुरु रामदास साहिब सच्चे पातशाह जी दी बाणी होणगियां। सलोक गुरु रामदास जी दा, दूसरा सलोक सतगुरु गुरु अमरदास साहिब सच्चे पातशाह जी दा है। गुरु घर विच उंज बिलावल की चौंकी दा कीर्तन हुंदा है। सचखंड श्री हरिमंदर साहब हर रोज बिन नागा गुरमुखो इस बिलावल की चौंकी का कीर्तन हुंदा है। आसा जी दी वार दी संपूर्णता तो बाद जदों मुख वाक हुंदा है तां उहदे तो बाद रागी सिंह जदों कीर्तन आरंभ करदे है तां बिलावल राग विच आरंभता करदे हन। बिलावल राग गुरु के कीर्तनिए गुरु रामदास जी की हजूरी विच गाया जी। बिलावल राग विच बाणी पढ़ी, संगतां ने बहुत आनंद लिया। गुरसिख कहण लगे, महाराज धन है ये बिलावल राग ते धन है इस राग नूं गाउण वाला गुरु का प्यारा। फिर सुन लिओ, गुरु के कीर्तनिए सिख ने गुरु रामदास साहिब सतगुरु जी दी हजूरी विच बिलावल राग विच कीर्तन कीता जी। मैं इत्थे बेनती करदे आं, गुरमुखो हर साल गुरु रामदास साहिब जी दे आगमन गुरपुरब ते इस अस्थान ते राग दरबार हुंदा। राग दरबार कारण की है? सानू रीतां चंगीआं लगण लग पईआं, आपां रीतां वाला कीर्तन बहुता पसंद करदे हां। पर जे कोई डूंघा सरोता होवे ਤੇ ਐਨ ਜੁੜ ਕੇ ਗੁਰੂ ਕਾ ਕੀਰਤਨੀਆ ਰਾਗ ਵਿੱਚ ਗੁਰਬਾਣੀ ਦਾ ਕੀਰਤਨ ਕਰ ਰਿਹਾ ਹੋਵੇ ਤੇ ਗੁਰਮੁਖੋ ਜਿਹੜਾ ਰਾਗ ਵਿੱਚ ਜੁੜ ਕੇ ਕੋਈ ਗੁਰਬਾਣੀ ਦਾ ਕੀਰਤਨ ਕਰਦਾ ਹੈ ਨਾ ਉਹਦਾ ਆਨੰਦ ਬਾਹਰੀ ਰੀਤਾਂ ਦੇ ਕੀਰਤਨ ਨਾਲੋਂ ਕਿਤੇ ਵੱਧ ਹੁੰਦਾ ਹੈ। ਪਰ ਜੇ ਇਹਦੀ ਸਮਝ ਆ ਜਾਵੇ, ਜੇ ਕਿਤੇ ਸਾਡੀ ਸੁਰਤ ਇਕਾਗਰ ਹੋਵੇ, ਉਂਝ ਰਾਗ ਸੁਣਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰ ਗੁਰੂ ਕਾ ਪ੍ਰੇਮੀ ਸਿੱਖ ਜੀਵਨ ਵਾਲਾ ਜਦੋਂ ਬਿਲਾਵਲ ਰਾਗ ਗਾਵੇ, ਕੋਈ ਰਾਗ ਗਾਵੇ, ਤੇ ਗੁਰਮੁਖੋ ਰਾਗ ਵਿੱਚ ਜਦੋਂ ਗੁਰਬਾਣੀ ਨੂੰ ਗਾਇਆ ਜਾਂਦਾ ਹੈ, ਤੁਸੀਂ ਵੇਖਿਓ ਇਹਦਾ ਮਾਹੌਲ ਉੱਤੇ, ਵਾਤਾਵਰਣ ਉੱਤੇ ਵੀ ਅਸਰ ਪੈਂਦਾ ਹੈ। ਜਿਹਦਾ ਵਾਤਾਵਰਣ ਉੱਤੇ, ਮਾਹੌਲ ਉੱਤੇ ਅਸਰ ਪੈਂਦਾ, ਸਾਧ ਸੰਗਤ ਜੀ ਉਹਦਾ ਮਨ ਉੱਤੇ ਵੀ ਸਹਿਜੇ ਅਸਰ ਪੈਣ ਲੱਗ ਪੈਂਦਾ ਜੀ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਗੁਰੂ ਕੇ ਸਿੱਖ ਨੇ ਬਿਲਾਵਲ ਰਾਗ ਚ ਕੀਰਤਨ ਕੀਤਾ, ਗੁਰੂ ਰਾਮਦਾਸ ਜੀ ਨੂੰ ਸਿੱਖ ਕਹਿੰਦੇ ਮਹਾਰਾਜ, ਇਸ ਕੀਰਤਨੀਏ ਨੇ ਬਹੁਤ ਸੋਹਣਾ ਕੀਰਤਨ ਕੀਤਾ, ਬਿਲਾਵਲ ਰਾਗ ਗਾਇਆ ਹੈ, ਧੰਨ ਹੈ ਬਿਲਾਵਲ ਰਾਗ ਤੇ ਧੰਨ ਹੈ ਇਹ ਕੀਰਤਨੀਆ ਜਿਹਨੇ ਇੰਨਾ ਸੋਹਣਾ ਕੀਰਤਨ ਕੀਤਾ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਨੇ ਗੁਰਸਿੱਖਾਂ ਦਾ ਬਚਨ ਸੁਣ ਕੇ ਗੁਰਮੁਖੋ ਇਹ ਸਲੋਕ ਉਚਾਰਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹੈ ਕਿ ਜ਼ਿੰਦਗੀ ਵਿੱਚ ਬਿਲਾਵਲ ਕਦੋਂ ਪੈਦਾ ਹੋਏਗਾ, ਭਾਵ ਜੀਵਨ ਵਿੱਚ ਬਿਲਾਵਲ ਆਨੰਦ ਕਦੋਂ ਪੈਦਾ ਹੋਵੇਗਾ। ਗੁਰੂ ਰਾਮਦਾਸ, ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ ਹੈ, ਆਓ ਸੁਰਤ ਜੋੜ ਕੇ ਸੁਣੀਏ, ਪਿਆਰ ਨਾਲ ਗੱਜ ਕੇ ਆਖੋ, ਸਤਨਾਮ ਸ੍ਰੀ
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗਰੀਬ ਨਵਾਜ ਕਿਰਪਾ ਕਰਦੇ ਵਾਰ ਦੀ ਆਰੰਭਤਾ ਉੱਤੇ ਗੁਰੂ ਰਾਮਦਾਸ ਜੀ ਮੰਗਲ ਕਰਦੇ ਆ, ਵਾਹਿਗੁਰੂ ਪਰਮਾਤਮਾ ਇੱਕ ਹੈ ਔਰ ਅੱਜ ਤੱਕ ਜਿਸ ਨੂੰ ਵੀ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਈ ਹੈ ਪਿਆਰਿਓ, ਸਤਿਗੁਰ ਪ੍ਰਸਾਦ ਨਾਲ ਹੋਈ ਹੈ, ਸਤਿਗੁਰੂ ਜੀ ਦੀ ਕਿਰਪਾ ਨਾਲ ਹੋਈ ਹੈ।
ਸਲੋਕ ਮਹੱਲਾ ਚੌਥਾ।
ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਆਪ ਸਲੋਕ ਵਿੱਚ ਕਿਰਪਾ ਕਰਦੇ ਹਨ, ਉਪਦੇਸ਼ ਦਿੰਦੇ ਹਨ। ਉਂਝ ਸਲੋਕ ਦੇ ਕੀ ਅਰਥ ਹਨ? ਸਲੋਕ ਕਿਹਨੂੰ ਕਹਿੰਦੇ ਹਨ? ਸਲੋਕ ਕਹਿੰਦੇ ਆ ਉਹ ਉਪਦੇਸ਼ ਸਤਿਗੁਰੂ ਜੀ ਦਾ, ਸਾਧ ਸੰਗਤ ਜੀ ਜਿਹੜਾ ਸਤਿਗੁਰੂ ਦੇ ਲੋਕ ਦੀ ਪ੍ਰਾਪਤੀ ਕਰਾਵੇ ਜੀ। ਸੋ ਗੁਰੂ ਰਾਮਦਾਸ ਸਾਹਿਬ ਜੀ ਸਲੋਕ ਅੰਦਰ ਕਿਰਪਾ ਕਰਦੇ ਹਨ।
ਹਰ ਉੱਤਮ ਹਰ ਪ੍ਰਭ ਗਾਵਿਆ ਕਰ ਨਾਦ ਬਿਲਾਵਲ ਰਾਗ।
ਸਤਿਗੁਰੂ ਕਿਰਪਾ ਕਰਦੇ, ਬਖਸ਼ਿਸ਼ ਕਰਦੇ, ਹਰ ਉੱਤਮ ਹਰ ਪ੍ਰਭ ਗਾਵਿਆ ਕਰ ਨਾਦ ਬਿਲਾਵਲ ਰਾਗ। ਨਾਦ ਵਜਾਇਆ ਜੀ, ਸਾਜ ਵਜਾਇਆ, ਆਵਾਜ਼ ਕੱਢੀ ਤੇ ਬਿਲਾਵਲ ਰਾਗ ਗਾਇਆ ਜੀ। ਪਰ ਚੇਤਾ ਰੱਖਿਓ, ਬਿਲਾਵਲ ਰਾਗ ਬਹੁਤ ਦੁਨੀਆ ਗਾਉਂਦੀ ਹੈ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਹੈ, ਉਹ ਗੁਰੂ ਕੇ ਸਿੱਖ ਧੰਨ ਹਨ ਜਿਨ੍ਹਾਂ ਨੇ ਸਭ ਤੋਂ ਉੱਤਮ ਵਾਹਿਗੁਰੂ ਜੀ ਨੂੰ ਇਸ ਬਿਲਾਵਲ ਰਾਗ ਵਿੱਚ ਗਾਇਆ ਹੈ। ਇਹੋ ਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ। ਸਾਧ ਸੰਗਤ ਜੀ, ਇਸਲਾਮ ਵਿੱਚ ਰਾਗ ਦੀ ਮਨਾਹੀ ਸੀ, ਕਿਉਂਕਿ ਰਾਗ ਸੁਣਨ ਨਾਲ ਉਹਨਾਂ ਦੀ ਮਨੌਤ ਸੀ, ਮਨ ਚੰਚਲ ਹੁੰਦਾ। ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਦੱਸਿਆ ਭਾਈ ਰਾਗ ਤੇ ਭਾਂਡਾ ਹੈ, ਜੋ ਵਸਤੂ ਪਾਓਗੇ ਅਸਰ ਉਹਦਾ ਹੋਏਗਾ। ਮਹਾਰਾਜ ਨੇ ਕਿਰਪਾ ਕੀਤੀ, ਰਾਗ ਵਿੱਚ ਗੁਰਬਾਣੀ ਗਾਉਣ ਦੀ ਹਦਾਇਤ ਕੀਤੀ ਜੀ। ਇੱਥੇ ਸਤਿਗੁਰੂ ਕਿਰਪਾ ਕਰਦੇ ਕਹਿੰਦੇ ਹਰ ਉੱਤਮ ਹਰ ਪ੍ਰਭ ਗਾਵਿਆ। ਗੁਰਮੁਖੋ, ਬਿਲਾਵਲ ਰਾਗ ਦੇ ਅੰਦਰ ਸਾਜਾਂ ਦੇ ਨਾਲ ਕਹਿੰਦੇ ਪਰਮੇਸ਼ਰ ਦੇ ਗੀਤਾਂ ਨੂੰ ਗੁਰਮੁਖ ਗਾਉਂਦੇ ਹਨ, ਜੋ ਵਾਹਿਗੁਰੂ ਸਭ ਤੋਂ ਉੱਤਮ ਹੈ ਉਸ ਨੂੰ ਗਾਉਂਦੇ ਹਨ।
ਉਪਦੇਸ਼ ਗੁਰੂ ਸੁਣ ਮੰਨਿਆ ਧੁਰ ਮਸਤਕ ਪੂਰਾ ਭਾਗ।
ਸਤਿਗੁਰੂ, ਇਹ ਰਾਗ ਗਾਇਆ ਕਿਹਦਾ ਸਫਲਾ ਹੈ ਤੇ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ ਕਹਿੰਦੇ ਜਿਸ ਨੇ ਪਹਿਲੀ ਗੱਲ ਸਤਿਗੁਰੂ ਜੀ ਦਾ ਉਪਦੇਸ਼ ਸੁਣਿਆ, ਪਹਿਲਾਂ ਸੁਣਨ ਦਾ ਜ਼ਿਕਰ ਕੀਤਾ ਸਤਿਗੁਰੂ ਜੀ ਨੇ, ਫਿਰ ਮੰਨਣ ਦਾ ਜ਼ਿਕਰ ਕੀਤਾ ਸਤਿਗੁਰੂ ਜੀ ਨੇ। ਵੈਸੇ ਇਹਨਾਂ ਗੱਲਾਂ ਨੂੰ ਆਪਾਂ ਰੋਜ਼ ਸੁਣਦੇ ਹਾਂ, ਪਰ ਗੁਰਮੁਖੋ ਇਹਨਾਂ ਦਾ ਮਹੱਤਵ ਬਹੁਤ ਜੇ। ਪਹਿਲਾਂ ਮਹਾਰਾਜ ਸੁਣਨ ਦਾ ਜ਼ਿਕਰ ਕਰਦੇ ਆ, ਫਿਰ ਮੰਨਣ ਦਾ ਜ਼ਿਕਰ ਕਰਦੇ ਆ, ਕਿਉਂਕਿ ਗੱਲ ਆਰੰਭ ਹੀ ਉਦੋਂ ਹੁੰਦੀ ਹੈ ਜਦੋਂ ਅਸੀਂ ਸਤਿਗੁਰੂ ਜੀ ਦੇ ਉਪਦੇਸ਼ ਨੂੰ ਪਹਿਲਾਂ ਸੁਣਦੇ ਹਾਂ। ਅੱਜ ਥੋੜ੍ਹਾ ਜਿਹਾ ਪੜ੍ਹ ਕੇ ਮਨੁੱਖ ਕਹਿਣ ਲੱਗ ਪੈਂਦਾ ਮੈਨੂੰ ਉਪਦੇਸ਼ ਪਤਾ ਲੱਗ ਗਿਆ, ਹੁਣ ਮੈਨੂੰ ਜ਼ਰੂਰਤ ਨਹੀਂ। ਪਰ ਧੰਨ ਨੇ ਉਹ ਗੁਰਮੁਖ ਜਿਹੜੇ ਸੁਣਦੇ ਹੀ ਰਹਿੰਦੇ, ਸੁਣਦੇ ਹੀ ਰਹਿੰਦੇ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਗਾਇਆ ਉਹਨਾਂ ਦਾ ਵਿਚਾਰਿਆ ਸਫਲਾ ਹੈ, ਉਪਦੇਸ਼ ਗੁਰੂ ਸੁਣ ਮੰਨਿਆ। ਜਿਨ੍ਹਾਂ ਨੇ ਸਤਿਗੁਰੂ ਜੀ ਦਾ ਉਪਦੇਸ਼ ਸੁਣਿਆ ਅਤੇ ਮੰਨਿਆ, ਇਹ ਨਹੀਂ ਵੀ ਉਪਦੇਸ਼ ਸੁਣ ਲਿਆ ਤੇ ਠੀਕ ਹੈ ਹੁਣ ਮੰਨਣ ਦੀ ਜ਼ਰੂਰਤ ਨਹੀਂ। ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਸੁਣ ਉਪਦੇਸ਼ ਸੁਣੋ, ਪਰ ਨਾਲ ਕੀ ਕਰਨਾ, ਸੁਣ ਉਪਦੇਸ਼ ਹਿਰਦੈ ਬਸਾਵ ਹੋ ਮਨ ਇੱਛੇ ਨਾਨਕ ਫਲ ਪਾਵ ਹੋ। ਜਿਨ੍ਹਾਂ ਉਪਦੇਸ਼ ਸੁਣਿਆ ਮੰਨਿਆ ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਦੇ ਕਹਿੰਦੇ ਉਹਨਾਂ ਦਾ ਧੁਰ ਤੋਂ ਹੀ ਆਦਿ ਤੋਂ ਹੀ ਫਿਰ ਸਤਿਗੁਰੂ ਜੀ ਦੀ ਕਿਰਪਾ ਨਾਲ ਪੂਰੇ ਭਾਗ ਹੋ ਜਾਂਦੇ ਹਨ, ਭਾਵ ਬਖਸ਼ਿਸ਼ ਵਾਲੇ ਹੋ ਜਾਂਦੇ ਹਨ।
ਸਭ ਦਿਨ ਸੁਰੈਣ ਗੁਣ ਉਚਰੈ ਹਰ 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 ਉਰ ਲਿਵ ਲਾਗ।
ਸਤਿਗੁਰੂ ਕਿਰਪਾ ਕਰਦੇ ਗਰੀਬ ਨਿਵਾਜ ਬਖਸ਼ਿਸ਼ ਕਰਦੇ, ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਸਤਿਗੁਰੂ ਕਹਿੰਦੇ ਫਿਰ ਉਹ ਗੁਰਮੁਖ ਪਿਆਰੇ ਜਿਹੜੇ ਉਪਦੇਸ਼ ਨੂੰ ਸੁਣਦੇ ਆ ਮੰਨਦੇ ਆ, ਗੁਰੂ ਸਾਹਿਬ ਦੀ ਕਿਰਪਾ ਹੁੰਦੀ ਆ। ਸਭ ਦਿਨ ਸਰੈਣ ਗੁਣ ਉਚਰੈ, ਭਾਵੇਂ ਦਿਨ ਹੋਵੇ ਤੇ ਭਾਵੇਂ ਰਾਤ ਹੋਵੇ, ਗੁਰਮੁਖੋ ਫਿਰ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹੀ ਰਹਿੰਦੇ ਆ ਜੀ, ਗਾਉਂਦੇ ਹੀ ਰਹਿੰਦੇ ਆ, ਕਿਉਂਕਿ ਗੁਣ ਗਾਉਣ ਨਾਲ ਹੀ ਤੇ ਬਿਲਾਵਲ ਹੋਣਾ, ਗੁਣ ਗਾਉਣ ਨਾਲ ਹੀ ਤੇ ਆਨੰਦ ਪੈਦਾ ਹੋਣਾ। ਤੇ ਮਹਾਰਾਜ ਅੱਗੋਂ ਸਤਿਗੁਰੂ ਬਖਸ਼ਿਸ਼ ਕਰਦੇ ਆ, ਕਹਿੰਦੇ ਫਿਰ ਉਹਨਾਂ ਦੇ ਜੀਵਨ ਵਿੱਚ ਹਰ 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 ਉਰ ਲਿਵ ਲਾਗ, ਉਹਨਾਂ ਦੇ ਹਿਰਦੇ ਵਿੱਚ, ਉਰ ਨਾਮ ਹਿਰਦੇ ਦਾ, ਸਾਰੇ ਪਾਪਾਂ ਨੂੰ ਦੂਰ ਕਰਨ ਵਾਲੇ, ਹਰੇ ਭਰੇ ਕਰਨ ਵਾਲੇ, ਸਭ ਪਾਪਾਂ ਨੂੰ ਹਰਨ ਵਾਲੇ ਵਾਹਿਗੁਰੂ ਜੀ ਦੇ ਨਾਮ ਦੀ ਲਿਵ ਲੱਗ ਜਾਂਦੀ ਹੈ। ਚੇਤਾ ਰੱਖਿਓ ਲਿਵ ਲੱਗਣ ਦੀ ਨਿਸ਼ਾਨੀ ਕੀ ਹੈ। ਬਹੁਤ ਵਾਰ ਪਾਠ ਕਰਦਿਆਂ ਲਿਵ ਲੱਗਣਾ ਸ਼ਬਦ ਆਪਾਂ ਪੜ੍ਹਿਆ ਸੁਣਿਆ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬੱਝ ਕਿਆ ਕਰੇ ਵਿਚਾਰੀਆ। ਲਿਵ ਸ਼ਬਦ ਬਹੁਤ ਥਾਵਾਂ ਤੇ ਆਉਂਦਾ, ਲਿਵ ਕੀ ਹੈ, ਗੁਰਮੁਖੋ ਲਿਵ ਹੀ ਲਾਉਣੀ ਤੇ ਔਖੀ ਹੈ, ਪਰ ਜਿਹੜੇ ਗੁਰੂ ਜੀ ਦਾ ਉਪਦੇਸ਼ ਸੁਣਦੇ ਆ ਮੰਨਦੇ ਆ ਉਹਨਾਂ ਦੀ ਲਿਵ ਲੱਗਦੀ ਹੈ। ਲਿਵ ਲੱਗਦੀ ਕੀ ਹੈ, ਅੱਠੇ ਪੈਰ ਧਿਆਨ ਜੁੜਿਆ ਹੀ ਰਹਿੰਦਾ ਸਾਧਸੰਗਤ ਜੀ, ਉਹਨਾਂ ਦਾ ਅੱਠੇ ਪੈਰ ਧਿਆਨ ਜੁੜਿਆ ਰਹਿੰਦਾ। ਇਹੋ ਮਹਾਰਾਜ ਨੇ ਬਚਨ ਕੀਤਾ ਨਾ, ਸਭ ਦਿਨ ਸਰੈਣ ਗੁਣ ਉਚਰੈ, ਕਿਉਂ ਹਰ 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 ਔਰ ਲਿਵ ਲਾਗ, ਉਹਨਾਂ ਦੇ ਹਿਰਦੇ ਚ ਲਿਵ ਲੱਗ ਜਾਂਦੀ ਹੈ, ਭਾਵ ਧਿਆਨ ਲੱਗ ਜਾਂਦਾ, ਅੱਠੇ ਪੈਰ ਦਾ ਧਿਆਨ ਹੁੰਦਾ ਜੀ, ਫਿਰ ਉਹ ਵਾਹਿਗੁਰੂ ਉਹਨਾਂ ਨੂੰ ਵਿਸਰਦਾ ਨਹੀਂ। ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰੀਏ, ਸਤਿਗੁਰੂ ਰੋਜ਼ ਤੁਹਾਡੇ ਚਰਨਾਂ ਚ ਹਾਜ਼ਰੀ ਭਰਦੇ ਹਾਂ, ਤੁਸੀਂ ਕਿਰਪਾ ਕਰਦੇ ਹੋ ਮਹਾਰਾਜ ਸਾਡੀ ਲਿਵ ਲੱਗ ਜਾਵੇ ਜੀ। ਜਦੋਂ ਲਿਵ ਲੱਗ ਜਾਵੇ ਨਾ ਸਾਧ ਸੰਗਤ ਜੀ, ਫਿਰ ਜ਼ੋਰ ਨਹੀਂ ਲਾਉਣਾ ਪੈਂਦਾ, ਫਿਰ ਆਪੇ ਸੁੱਤੇ ਸਿੱਧੀ ਨਾਮ ਜਪੀ ਜਪ ਹੋਈ ਜਾਂਦਾ ਜੀ। ਸੋ ਸਤਿਗੁਰੂ ਕਿਰਪਾ ਕਰਦੇ, ਮਹਾਰਾਜ ਕਹਿੰਦੇ ਉਹਨਾਂ ਰੱਬ ਦੇ ਪਿਆਰਿਆਂ ਦੀ ਲਿਵ ਲੱਗ ਜਾਂਦੀ ਹੈ।
ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ।
ਅੱਗੋਂ ਕਿਰਪਾ ਕੀ ਹੁੰਦੀ? ਮਹਾਰਾਜ ਕਹਿਣ ਲੱਗੇ ਜਿਹਦੀ ਲੇਵ ਵਾਹਿਗੁਰੂ ਨਾਲ ਲੱਗ ਜਾਵੇ। ਪਹਿਲਾਂ ਤਨ ਦਾ ਜ਼ਿਕਰ ਕੀਤਾ, ਉਹਦੇ ਸਰੀਰ ਦਾ ਜ਼ਿਕਰ ਕੀਤਾ, ਉਹਦਾ ਤਨ ਹਰਿਆ ਹੋ ਜਾਂਦਾ ਜੀ, ਵਿਕਾਰਾਂ ਤੋਂ ਰਹਿਤ ਹੋ ਜਾਂਦਾ ਜੀ ਉਹ, ਕਿਉਂਕਿ ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਕਾਮ ਹੋਵੇ ਕ੍ਰੋਧ ਹੋਵੇ ਉਹ ਸਰੀਰ ਨੂੰ ਗਾਲ ਸੁੱਟਦੇ ਹੈ, ਵਾਹਿਗੁਰੂ ਦੀ ਲਿਵ ਸਰੀਰ ਨੂੰ ਹਰਿਆ ਕਰ ਦਿੰਦੀ। ਸਾਧ ਸੰਗਤ ਜੀ ਹਰਿਆ ਭਰਿਆ ਹੋ ਜਾਂਦਾ ਸਰੀਰ, ਐਨ ਤੰਦਰੁਸਤ ਹੋ ਜਾਂਦਾ, ਸਭ ਤਨ ਮਨ ਹਰਿਆ ਹੋਇਆ ਜਿਹਨੂੰ ਲਿਵ ਲੱਗਦੀ ਹੈ ਨਾ, ਜਿਹੜੇ ਗੁਣ ਗਾਉਂਦੇ ਆ। ਮਹਾਰਾਜ ਕਹਿੰਦੇ ਫਿਰ ਉਹਨਾਂ ਦਾ ਸਰੀਰ ਵੀ ਹਰਿਆ ਹੋ ਜਾਂਦਾ, ਉਹਨਾਂ ਦਾ ਮਨ ਵੀ ਹਰਿਆ ਹੋ ਜਾਂਦਾ। ਕਈਆਂ ਦਾ ਤਨ ਸੁੱਕਾ ਪਿਆ ਹੁੰਦਾ, ਕਈਆਂ ਦਾ ਮਨ ਸੁੱਕਾ ਪਿਆ ਹੁੰਦਾ। ਸਰੀਰ ਤੇ ਬੜੇ ਬੜੇ ਭਾਰੇ ਹੁੰਦੇ ਆ ਪਰ ਮਨ ਸੁੱਕੇ ਹੁੰਦੇ। ਸਾਧ ਸੰਗਤ ਜੀ ਅੰਦਰੋਂ ਮਨ ਹਰਿਆ ਕਿਵੇਂ ਹੋਏਗਾ? ਸਤਿਗੁਰੂ ਕਹਿੰਦੇ ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਏ। ਮਨ ਹਰਿਆ ਹੋ ਜਾਂਦਾ ਜੀ, ਮਨ ਆਨੰਦ ਵਿੱਚ ਹੋ ਜਾਂਦਾ ਹੈ। ਮਨ ਖਿੜਿਆ ਹਰਿਆ ਬਾਗ, ਜਿਵੇਂ ਬਾਗ ਹਰਾ ਹੋਵੇ ਉਹਦੇ ਚ ਕਈ ਤਰ੍ਹਾਂ ਦੇ ਫੁੱਲ ਲੱਗੇ ਹੁੰਦੇ ਆ, ਖਿੜਿਆ ਹੋਇਆ ਬਾਗ ਚੰਗਾ ਲੱਗਦਾ। ਗੁਰਮੁਖੋ ਸੁੱਕਾ ਬਾਗ ਨਹੀਂ ਚ ਕਦੀ ਕਿਸੇ ਨੂੰ ਚੰਗਾ ਲੱਗਾ। ਜਿਹੜਾ ਬਾਗ ਸੁੱਕ ਜਾਵੇ ਉਹ ਕਿਤੇ ਚੰਗਾ ਲੱਗਦਾ, ਖਿੜੇ ਬਾਗ ਚੰਗੇ ਲੱਗਦੇ ਆ। ਜਿਸ ਮਨ ਵਿੱਚ ਸਤਿਗੁਰੂ ਦੀ ਬਾਣੀ ਆ ਜਾਵੇ ਨਾ, ਉਹ ਮਨ ਸਾਧ ਸੰਗਤ ਜੀ ਖਿੜ ਜਾਂਦਾ, ਉਹ ਮਨ ਹਰਿਆ ਹੋ ਜਾਂਦਾ। ਮੈਂ ਬਾਹਰੀ ਤੌਰ ਤੇ ਪ੍ਰਮਾਣ ਦੇ ਦਿੰਦਾ। ਪਟਨਾ ਸਾਹਿਬ ਜਾਓ ਸਾਧ ਸੰਗਤ ਜੀ, ਉੱਥੇ ਅਸਥਾਨ ਹੈ ਗੁਰਦੁਆਰਾ ਗੁਰੂ ਕਾ ਬਾਗ। ਮੁੱਦਤਾਂ ਤੋਂ ਉਹ ਬਾਗ ਹਰਿਆ ਨਹੀਂ ਸੀ ਹੋਇਆ, ਸੁੱਕਿਆ ਪਿਆ ਸੀ। ਬਾਹਰੀ ਤੌਰ ਤੇ ਸਤਿਗੁਰੂ ਜੀ ਨੇ ਚਰਨ ਪਾਏ, ਉਹ ਬਾਗ ਹਰਿਆ ਭਰਿਆ ਹੋ ਗਿਆ ਜੀ। ਅੱਜ ਵੀ ਉਸ ਬਾਗ ਨੂੰ ਗੁਰੂ ਕਾ ਬਾਗ ਕਹਿੰਦੇ ਆ। ਰਹੀਮ ਬਖਸ਼ ਤੇ ਕਰੀਮ ਬਖਸ਼ ਦਾ ਬਾਗ ਸੀਗਾ ਉਹ ਜੀ। ਉਹ ਬਾਗ ਹਰਿਆ ਭਰਿਆ ਹੋ ਗਿਆ, ਨੌਵੇਂ ਪਾਤਸ਼ਾਹ ਨੇ ਚਰਨ ਪਾਏ, ਦਸਵੇਂ ਪਾਤਸ਼ਾਹ ਨੇ ਚਰਨ ਪਾਏ, ਬਾਗ ਹਰਿਆ ਹੋ ਗਿਆ। ਤੇ ਆਪਾਂ ਜ਼ਿਕਰ ਸੁਣਦੇ ਹਾਂ ਸਤਿਗੁਰੂ ਜੀ ਦੀ ਬਾਣੀ ਦਾ, ਸਾ ਧਰਤ ਭਈ ਹਰਿਆਵਲੀ। ਕਿਹੜੀ ਧਰਤੀ? ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਹਰਿਆ ਹੋਣਾ, ਬਾਹਰ ਦੀ ਧਰਤੀ ਵੀ ਹਰੀ ਹੋ ਜਾਂਦੀ ਹੈ। ਤੇ ਗੁਰਮੁਖੋ ਪ੍ਰਤੱਖ ਉਦਾਹਰਣਾਂ ਨੇ ਸਾਡੇ ਕੋਲ, ਜਿਹੜੇ ਭਾਵਨਾ ਵਾਲੇ ਆ ਉਹ ਮੰਨਦੇ ਆ ਕਿ ਸਤਿਗੁਰੂ ਜੀ ਦੇ ਚਰਨ ਪੈਣ ਨਾਲ ਬਾਹਰ ਦੀ ਧਰਤੀ ਹਰੀ ਹੋ ਗਈ। ਗੁਰਮੁਖੋ ਇਸੇ ਤਰ੍ਹਾਂ ਜਦੋਂ ਸਤਿਗੁਰੂ ਜੀ ਦੀ ਬਾਣੀ ਅੰਦਰ ਜਾਂਦੀ ਹੈ ਨਾ, ਮਨ ਵੀ ਖਿੜ ਕੇ ਹਰਿਆ ਹੋ ਜਾਂਦਾ ਜੀ। ਇਹਦੇ ਵਿੱਚ ਸ਼ੁਭ ਗੁਣ ਆ ਜਾਂਦੇ ਆ, ਮਨ ਐਨ ਵਧੀਆ ਹੋ ਜਾਂਦਾ ਹੈ। ਸ਼ੁਭ ਗੁਣ ਇਹਦੇ ਵਿੱਚ ਸਾਧ ਸੰਗਤ ਜੀ ਪੈਦਾ ਹੋ ਜਾਂਦੇ ਹਨ, ਸਤਿਗੁਰੂ ਜੀ ਕਿਰਪਾ ਕਰਦੇ। ਇਸੇ ਕਰਕੇ ਮਹਾਰਾਜ ਕਹਿੰਦੇ ਦਿਨ ਰਾਤ ਜਪੋ, ਦਿਨ ਰਾਤ ਜਪੋ। ਸੂਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਤ ਜੀ ਵਾਏ। ਸੋ ਗੁਰੂ ਰਾਮਦਾਸ ਕਿਰਪਾ ਕਰਦੇ, ਬਖਸ਼ਿਸ਼ ਕਰਦੇ, ਕਹਿੰਦੇ ਉਹਨਾਂ ਦਾ ਤਨ ਮਨ ਹਰਿਆ ਹੁੰਦਾ। ਮਨ ਤਾਂ ਐ ਬਾਗ ਦੀ ਤਰ੍ਹਾਂ ਖਿੜਿਆ, ਜਿਵੇਂ ਬਾਗ ਖਿੜਿਆ ਸੋਹਣਾ ਲੱਗਦਾ, ਗੁਰਮੁਖੋ ਉਹਨਾਂ ਗੁਰਮੁਖਾਂ ਦਾ ਮਨ ਵੀ ਐਨ ਖਿੜ ਜਾਂਦਾ ਹੈ।
ਅਗਿਆਨ ਅੰਧੇਰਾ ਮਿਟ ਗਿਆ, ਗੁਰ ਚਾਨਣ ਗਿਆਨ ਚਿਰਾਗ।
ਸਤਿਗੁਰੂ ਜੀ ਕਿਰਪਾ ਕਰਦੇ, ਗੁਰੂ ਰਾਮਦਾਸ ਕਹਿੰਦੇ ਸਤਿਗੁਰੂ ਜੀ ਦੀ ਬਾਣੀ ਪੜਿਆ, ਨਾਮ ਜਪਿਆ, ਉਹਦੇ ਗੁਣ ਗਾਇਆ, ਹੋਰ ਕਿਰਪਾ ਹੁੰਦੀ ਹੈ, ਅੰਦਰ ਦਾ ਅਗਿਆਨ ਦੂਰ ਹੋ ਜਾਂਦਾ ਹੈ। ਅਗਿਆਨ ਅੰਧੇਰਾ ਮਿਟ ਗਿਆ, ਅਗਿਆਨ ਨੂੰ ਹਨੇਰਾ ਦੱਸਿਆ ਜੀ, ਅੰਧਕਾਰ ਦੱਸਿਆ। ਹਨੇਰੇ ਵਿੱਚ ਬੰਦਾ ਠੇਡੇ ਖਾਂਦਾ, ਕਈ ਕੁਝ ਕਰਦਾ। ਸਤਿਗੁਰੂ ਕਹਿੰਦੇ ਬਸ ਜਿਵੇਂ ਹਨੇਰਾ ਦੂਰ ਹੋ ਜਾਵੇ ਤੇ ਚਾਨਣ ਹੋ ਜਾਂਦਾ। ਸਤਿਗੁਰੂ ਜੀ ਦੀ ਬਾਣੀ ਪੜਿਆ ਗੁਰਮੁਖੋ, ਅੰਦਰ ਕਿਰਪਾ ਵਰਤਣ ਲੱਗ ਪੈਂਦੀ ਹੈ, ਅੰਦਰ ਦਾ ਹਨੇਰਾ ਅਗਿਆਨਤਾ ਦੂਰ ਹੋ ਜਾਂਦੀ, ਗਿਆਨ ਹੋ ਜਾਂਦਾ। ਗੁਰੂ ਰਾਮਦਾਸ ਜੀ ਦੀ ਸਿਫਤ ਕਰਦਾ ਜਾਵਾਂ। ਭੱਟ ਜੀ ਕਹਿੰਦੇ ਸਿੱਖੋ, ਗੁਰੂ ਰਾਮਦਾਸ ਜੀ ਨੂੰ ਯਾਦ ਕਰਿਆ ਕਰੋ। ਗੁਰੂ ਰਾਮਦਾਸ ਜੀ ਨੂੰ ਯਾਦ ਕੀਤਿਆਂ ਅੰਦਰ ਦਾ ਹਨੇਰਾ ਦੂਰ ਹੋ ਜਾਂਦਾ ਜੀ। ਪੰਕਤੀ ਹੈ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟ ਗਏ ਖਿੰਨ, ਅੱਖਾਂ ਦਾ ਹਨੇਰਾ ਦੂਰ ਹੋ ਜਾਂਦਾ। ਬੜੀਆਂ ਐਸੀਆਂ ਉਦਾਹਰਣਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਹਨਾਂ ਦੀਆਂ ਅੱਖਾਂ ਨਹੀਂ ਸੀ, ਇੱਥੇ ਆ ਕੇ ਜੋਤ ਮਿਲ ਜਾਂਦੀ ਸਾਧ ਸੰਗਤ ਜੀ। ਅੰਦਰ ਦਾ ਹਨੇਰਾ ਵੀ ਦੂਰ ਹੋ ਜਾਂਦਾ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਵੀ ਖਿੰਨ ਲੱਗਦਾ ਖਿੰਨ। ਇਹਨੂੰ ਸਮਝਣ ਵਾਸਤੇ ਮੈਂ ਬੇਨਤੀ ਕਰਾਂ, ਕਿਸੇ ਕਮਰੇ ਵਿੱਚ ਸਦੀਆਂ ਤੋਂ ਹਨੇਰਾ ਹੋਵੇ ਤੇ ਗੁਰਮੁਖੋ ਚਾਨਣ ਕਰਨ ਵਾਸਤੇ ਸਦੀਆਂ ਨਹੀਂ ਚੇ ਲੱਗਦੀਆਂ, ਬਸ ਇੱਕ ਖਿੰਨ ਲੱਗਦਾ, ਜਦੋਂ ਦੀਵਾ ਬਲਦਾ ਸਾਰੇ ਕਮਰੇ 'ਚ ਚਾਨਣ ਹੋ ਜਾਂਦਾ ਜੀ। ਬਸ ਸਤਿਗੁਰੂ ਜੀ ਦੀ ਬਾਣੀ ਇਸ ਤਰ੍ਹਾਂ ਕਰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਆਪ ਕਹਿੰਦੇ ਉਹਨਾਂ ਦੇ ਅੰਦਰੋਂ ਅਗਿਆਨ ਦਾ ਹਨੇਰਾ ਮਿਟ ਜਾਂਦਾ, ਗੁਰੂ ਦੇ ਸ਼ਬਦ ਦਾ ਅੰਦਰ ਦੀਵਾ ਬਲ ਜਾਂਦਾ ਹੈ, ਭਾਵ ਚਾਨਣ ਹੁੰਦਾ ਹੈ।
ਜਨ ਨਾਨਕ ਜੀਵੈ ਦੇਖ ਹਾਰ, ਇੱਕ ਨਿਮਖ ਘੜੀ ਮੁਖ ਲਾਗ।
ਕਹਿਣ ਲੱਗੇ ਐਸੇ ਗੁਰਮੁਖ ਜਿਨ੍ਹਾਂ ਦੀ ਜ਼ਿੰਦਗੀ ਚ ਬਿਲਾਵਲ ਹੋ ਗਿਆ, ਆਨੰਦ ਹੋ ਗਿਆ, ਜਿਨ੍ਹਾਂ ਦਾ ਮਨ ਹਰਿਆ ਹੋ ਗਿਆ, ਸਾਧ ਸੰਗਤ ਜੀ ਜਿਨ੍ਹਾਂ ਦੇ ਅੰਦਰੋਂ ਹਨੇਰੇ ਦੂਰ ਹੋ ਗਏ, ਪਰਮਾਤਮਾ ਦੇ ਨਾਮ ਦਾ ਦੀਵਾ ਬਲ ਗਿਆ, ਗੁਣਾਂ ਦਾ ਦੀਵਾ ਬਲ ਗਿਆ। ਕਹਿੰਦੇ ਉਹਨਾਂ ਗੁਰਮੁਖਾਂ ਨੂੰ ਵੇਖਿਆ ਆਤਮਕ ਜੀਵਨ ਮਿਲਦਾ ਹੈ। ਸਤਿਗੁਰੂ ਜੀ ਦੇ ਦਰਸ਼ਨ ਕੀਤੇ ਆ ਜੀਵੈ, ਆਤਮਕ ਜੀਵਨ ਮਿਲਦਾ ਹੈ। ਇੱਕ ਨਿਮਖ ਘੜੀ ਮੁਖ ਲਾਗ, ਭਾਵੇਂ ਥੋੜਾ ਸਮਾਂ ਵੀ ਦਰਸ਼ਨ ਹੋ ਜਾਣ ਨਾ। ਨਿਮਖ ਹੁੰਜ ਕਹਿੰਦੇ ਸਮੇਂ ਦੀ ਸਭ ਤੋਂ ਛੋਟੀ ਇਕਾਈ ਨੂੰ ਨਿਮਖ ਕਹਿੰਦੇ ਆ। ਤੇ ਗੁਰਮੁਖੋ ਇੱਕ ਨਿਮਖ ਵੀ ਉਹਨਾਂ ਦੇ ਮੁਖ ਲੱਗ ਜਾਈਏ, ਕਹਿਣ ਲੱਗੇ ਫਿਰ ਜੀਵੈ ਆਤਮਕ ਜੀਵਨ ਮਿਲਦਾ ਹੈ।
ਮਹੱਲਾ ਤੀਜਾ,
ਬਿਲਾਵਲ ਰਾਗ ਸੰਬੰਧ ਚ, ਅੰਦਰ ਦੇ ਆਨੰਦ ਦੇ ਸੰਬੰਧ ਵਿੱਚ ਗੁਰੂ ਅਮਰਦਾਸ ਸਾਹਿਬ ਅੱਗੋਂ ਕਿਰਪਾ ਕਰਦੇ ਹਨ।
ਬਿਲਾਵਲ ਤਬ ਹੀ ਕੀਜੀਐ ਜਬ ਮੁਖ ਹੋਵੇ ਨਾਮ।
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਹੁਣ ਕਿਰਪਾ ਕਰਦੇ, ਕਹਿੰਦੇ ਭਾਈ ਪਿਆਰਿਓ, ਜ਼ਿੰਦਗੀ ਚ ਆਨੰਦ ਉਦੋਂ ਬਣੇਗਾ ਜਦੋਂ ਮੁਖ ਤੇ ਵਾਹਿਗੁਰੂ ਦਾ ਨਾਮ ਹੋਏਗਾ। ਇੱਕ ਵਾਰੀ ਜਿੰਨੇ ਬੈਠੇ ਆ ਨਾ, ਗੱਜ ਕੇ ਆਖਿਓ ਵਾਹਿਗੁਰੂ
ਵਾਹਿਗੁਰੂ,
ਫਿਰ ਆਖਿਓ ਵਾਹਿਗੁਰੂ
ਵਾਹਿਗੁਰੂ।
ਜ਼ਿੰਦਗੀ ਚ ਉਦੋਂ ਆਨੰਦ ਹੋਏਗਾ ਜਦੋਂ ਮੁਖ ਤੇ ਨਾਮ ਹੋਏਗਾ, ਚੇਤਾ ਰੱਖਿਓ। ਬਾਹਰੀ ਤੌਰ ਤੇ ਬੱਚੇ ਦਾ ਜਨਮ ਹੁੰਦਾ, ਅਜੇ ਉਹ ਇੱਕ ਘੰਟੇ ਦਾ ਹੁੰਦਾ, ਅੱਖਾਂ ਨਹੀਂ ਖੁੱਲੀਆਂ, ਪੈਰਾਂ ਚ ਬਹੁਤੀ ਸੱਤਿਆ ਨਹੀਂ, ਪਰ ਗੁਰਮੁਖੋ ਪਹਿਲਾ ਕੰਮ ਕਰਦਾ, ਇੱਕ ਤੇ ਰੋਂਦਾ ਤੇ ਦੂਜਾ ਸਾਧ ਸੰਗਤ ਜੀ ਉਹ ਦੁੱਧ ਚੁੰਗਣ ਲੱਗ ਪੈਂਦਾ ਹੈ। ਉਹਨੂੰ ਕਿਹੜੇ ਡਾਕਟਰ ਨੇ ਸਿਖਾਇਆ ਵੀ ਤੂੰ ਭਾਈ ਦੁੱਧ ਚੁੰਗਣਾ? ਉਹਨੂੰ ਕਿੰਨੇ ਉਪਦੇਸ਼ ਦਿੱਤਾ? ਕਿਸੇ ਨੇ ਨਹੀਂ ਦਿੱਤਾ, ਪਰ ਉਹ ਬੱਚਾ ਆਪੇ ਹੀ ਕਰਦਾ, ਕਿਉਂਕਿ ਅੰਦਰ ਪਰਮਾਤਮਾ ਨੇ ਚੇਤਨ ਸੱਤਾ ਪਾਈ ਹੈ। ਉਹਨੂੰ ਪਤਾ ਦੁੱਧ ਚੁੰਗਾਂਗਾ, ਅਜੇ ਕਿ ਕੋਈ ਬੋਲਣਾ ਨਹੀਂ ਆਉਂਦਾ, ਕਿਸੇ ਨਾਲ ਜਾਣ ਨਹੀਂ, ਪਛਾਣ ਨਹੀਂ, ਉਦੋਂ ਵੀ ਬੰਦਾ ਮੁੱਖ ਦੀ ਕਿਰਿਆ ਕਰਦਾ, ਦੁੱਧ ਛਕਦਾ। ਉਹਨੂੰ ਪਤਾ ਇਹ ਛਕਾਂਗਾ ਸਾਰੇ ਸਰੀਰ 'ਚ ਤਾਕਤ ਆਏਗੀ। ਸਹਿਜੇ ਸਹਿਜੇ ਗੁਰਮੁਖੋ ਮੁੱਖ ਨਾਲ ਛਕਿਆ ਹੋਇਆ ਪਦਾਰਥ, ਕੋਈ ਵੀ ਪਦਾਰਥ ਹੈ, ਉਹ ਸਰੀਰ ਬਣਦਾ ਜੀ। ਕੱਲੀ ਕੱਲੀ ਨਸ ਵਿੱਚ ਜਾਂਦਾ ਜੀ, ਤੇ ਇਸੇ ਤਰ੍ਹਾਂ ਨਾਮ ਹੈ, ਨਾਮ ਵੀ ਮੁੱਖ ਰਾਹੀਂ ਪਹਿਲਾਂ ਅੰਦਰ ਜਾਂਦਾ ਜੀ। ਮਹਾਰਾਜ ਕਹਿੰਦੇ ਮੁੱਖ ਰਾਹੀਂ ਜਪ, ਜਿਵੇਂ ਮੁੱਖ ਰਾਹੀਂ ਛਕਿਆ ਪਦਾਰਥ ਸਰੀਰ ਵਿੱਚ ਤਾਕਤ ਪੈਦਾ ਕਰਦਾ, ਉਸੇ ਤਰ੍ਹਾਂ ਮੁੱਖ ਰਾਹੀਂ ਜਪਿਆ ਹੋਇਆ ਨਾਮ ਅੰਦਰ ਰੂਹਾਨੀਅਤ ਪੈਦਾ ਕਰਦਾ ਹੈ।
ਪਰ
ਜਪਣਾ ਤੇ ਮੁੱਖ ਰਾਹੀਂ ਪੈਣਾ ਹੈ ਨਾ, ਮੁੱਖ ਰਾਹੀਂ ਜਪਣਾ ਪੈਣਾ। ਇੱਕ ਉਦਾਹਰਣ ਹੋਰ ਸੁਣ ਲਓ। ਕਦੀ ਕਿਸੇ ਨੇ ਵੇਖਿਆ ਵੀ ਉਹ ਰੁੱਖ ਦੇ ਪੱਤਿਆਂ ਨੂੰ ਪਾਣੀ ਪਾਉਂਦਿਆ ਹੋਵੇ, ਉਹ ਟਾਹਣੀਆਂ ਨੂੰ ਪਾਣੀ ਪਾ ਰਿਹਾ ਹੋਵੇ, ਉਹ ਤਣੇ ਨੂੰ ਪਾਣੀ ਪਾ ਰਿਹਾ ਹੋਵੇ। ਨਹੀਂ, ਜਦੋਂ ਕੋਈ ਰੁੱਖ ਨੂੰ ਪਾਣੀ ਪਾਉਂਦਾ ਉਹਦੀ ਜੜ੍ਹ ਵਿੱਚ ਪਾਉਂਦਾ ਹੈ, ਜੜ੍ਹ ਨੂੰ ਪੈ ਗਿਆ ਸਾਰੇ ਰੁੱਖ ਨੂੰ ਪਾਣੀ ਆਪੇ ਪਹੁੰਚ ਜਾਣਾ। ਬਸ ਇਸੇ ਤਰ੍ਹਾਂ ਜਦੋਂ ਕੋਈ ਮੁੱਖ ਤੋਂ ਜਪਣ ਲੱਗ ਪੈਂਦਾ ਹੈ ਨਾ, ਮੁੱਖ ਤੋਂ ਜਪਣ ਲੱਗ ਪੈਂਦਾ, ਜਿਵੇਂ ਜੜ੍ਹ ਵਿੱਚ ਗਿਆ ਪਾਣੀ ਕੱਲੇ ਕੱਲੇ ਪੱਤੇ ਉੱਤੇ ਅਸਰ ਰੱਖਦਾ ਹੈ, ਗੁਰਮੁਖੋ ਕੋਈ ਮੁੱਖ ਤੋਂ ਵਾਹਿਗੁਰੂ ਜੀ ਦਾ ਨਾਮ ਜਪੇ, ਸਤਸੰਗਤ ਦੀ ਇੱਕ ਇੱਕ ਰੋਮ ਤੱਕ ਅਸਰ ਜਾਂਦਾ ਹੈ। ਜਦੋਂ ਕੋਈ ਲਗਾਤਾਰ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ, ਤੇ ਫਿਰ ਇੱਕ ਦਿਨ ਆਉਂਦਾ ਇਹ ਨਾਮ ਸਤਸੰਗਤ ਦੀ ਹਿਰਦੇ ਰਾਹੀਂ ਵਸ ਕੇ, ਵਾਹਿਗੁਰੂ ਹਿਰਦੇ ਚ ਵਸ ਕੇ ਇੱਕ ਇੱਕ ਰੋਮ ਵਿੱਚੋਂ ਵੀ ਨਾਮ ਦੀ ਆਵਾਜ਼ ਆਉਣ ਲੱਗ ਪੈਂਦੀ। ਗੁਰਮੁਖ ਗੁਰਮੁਖ ਰੋਮ ਰੋਮ ਹਰ ਧਿਆਵੈ, ਫਿਰ ਇੱਕ ਇੱਕ ਰੋਮ ਵੀ ਜਪਣ ਲੱਗ ਪੈਂਦਾ, ਪਰ ਆਰੰਭ ਤਾਂ ਮੁੱਖ ਤੋਂ ਹੁੰਦੀ। ਜੇ ਜ਼ਿੰਦਗੀ ਚ ਆਨੰਦ ਬਣੇਗਾ ਬਿਲਾਵਲ ਤਬ ਹੀ ਕੀਜੀਐ, ਕਹਿੰਦੇ ਬਿਲਾਵਲ ਤਾਂ ਹੀ ਕੀਤਾ ਜਾ ਸਕਦਾ ਜਬ ਮੁੱਖ ਹੋਵੇ ਨਾਮ, ਭਾਵ ਆਨੰਦ ਉਦੋਂ ਹੀ ਪ੍ਰਾਪਤ ਹੁੰਦਾ ਚ ਜਦੋਂ ਮੁੱਖ ਰਾਹੀਂ ਕੋਈ ਨਾਮ ਜਪਦਾ ਹੈ। ਆਓ ਪਹਿਲਾਂ ਪ੍ਰੈਕਟੀਕਲ ਕਰੀਏ, ਬਹੁਤ ਸਮਾਂ ਹੋ ਗਿਆ ਸੁਣਦਿਆਂ, ਪਰ ਗੱਲ ਉਸ ਦਿਨ ਬਣਨੀ ਸ਼ੁਰੂ ਹੋਣੀ ਤੇ ਜਿੱਦਣ ਚੌਂਕੜਾ ਮਾਰ ਕੇ ਬਹਿ ਕੇ ਪ੍ਰੈਕਟੀਕਲ ਕਰਨਾ ਸ਼ੁਰੂ ਕਰ ਦਿੱਤਾ ਜੀ। ਇਹਦੇ ਵਾਸਤੇ ਟਿਕਣਾ ਪੈਂਦਾ ਜੀ, 2 ਮਿੰਟ ਪਿਆਰ ਨਾਲ ਗੱਜ ਕੇ ਚੇਤਾ ਰੱਖਿਓ ਮੁੱਖ ਨਾਲ ਤੁਸੀਂ ਨਾਮ ਜਪੋਗੇ। ਸਮਾਂ ਇਹੋ ਜਿਹਾ ਆਏਗਾ ਇੱਕ ਦਿਨ ਨਾਮ ਕੱਲੇ ਕੱਲੇ ਰੋਮ ਰਾਹੀਂ ਕਿਰਪਾ ਹੋਣ ਲੱਗ ਪੈਂਦੀ। ਮਹਾਰਾਜ ਦੀ ਬਾਣੀ ਕਹਿ ਰਹੀ ਹੈ, ਅਸੀਂ ਥੋੜੀ ਕਹਿ ਰਹੇ ਹਾਂ, ਪਰ ਆਰੰਭ ਤਾਂ ਮੁੱਖ ਤੋਂ ਹੈ। ਮਹਾਰਾਜ ਕਹਿੰਦੇ ਮੁੱਖ ਤੇ ਨਾਮ ਹੋਏਗਾ ਸਹਿਜੇ ਸਹਿਜੇ ਅੰਦਰ ਆਨੰਦ ਹੋ ਜਾਏਗਾ, ਬਾਹਰੀ ਆਨੰਦ ਛਿਨ ਭੰਗਰ ਦਾ। ਜਦੋਂ ਆਹ ਆਨੰਦ ਪੈਦਾ ਹੁੰਦਾ ਫਿਰ ਇਹ ਨਾਸ ਨਹੀਂ ਚੇ ਹੁੰਦਾ। ਪਿਆਰ ਨਾਲ ਗੱਜ ਕੇ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਹੋਵੇ ਨਾਮ। ਜਦੋਂ ਮੁੱਖ ਚ ਨਾਮ ਹੁੰਦਾ ਇਹ ਤੋਂ ਅੱਗੇ ਵੀ ਹੈ। ਗੁਰਮੁਖਾਂ ਨੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੇ ਅਰਥ ਕੀਤਾ ਮੁੱਖ ਅੰਤਰ। ਜਦੋਂ ਮੁੱਖ ਤੋਂ ਜਪਦੇ ਆ ਨਾ ਫਿਰ ਨਾਮ ਸਹਿਜੇ ਸਹਿਜੇ ਅੰਦਰ ਵੀ ਜਾਣ ਲੱਗ ਪੈਂਦਾ ਜੀ, ਹੌਲੀ ਹੌਲੀ ਅੰਦਰ ਜਾਣ ਲੱਗ ਪੈਂਦਾ ਜੀ। ਕਹਿੰਦੇ ਜਦੋਂ ਇਹ ਅੰਦਰ ਗਿਆ ਪਹਿਲਾਂ ਮੁੱਖ ਫਿਰ ਹਿਰਦਾ ਫਿਰ ਆਨੰਦ ਹੋ ਜਾਂਦਾ ਹੈ, ਫਿਰ ਬਿਲਾਵਲ ਹੁੰਦਾ ਹੈ।
ਰਾਗ ਨਾਦ ਸ਼ਬਦ ਸੋਹਣੇ ਜਾਂ ਲਾਗੈ ਸਹਿਜ ਧਿਆਨ।
ਇਹ ਗਾਏ ਹੋਏ ਰਾਗ ਵਜਾਏ ਹੋਏ ਸਾਜ ਤਾਂ ਸੋਹਣੇ ਹੈ ਜੇ ਗੁਰੂ ਦੀ ਬਾਣੀ ਹੈ, ਸ਼ਬਦ ਹੈ। ਜੇ ਸ਼ਬਦ ਨਹੀਂ ਬਾਣੀ ਨਹੀਂ ਇਹਨਾਂ ਤੋਂ ਗੀਤ ਗਾਈ, ਚਲੋ ਅੰਦਰ ਵਿਕਾਰ ਪੈਦਾ ਹੋਣਗੇ, ਸਹਿਜੇ ਸਹਿਜੇ ਮਨ ਕੀ ਖਤਮ ਕਰਨਾ, ਸਰੀਰ ਵੀ ਗਾਲ ਦਿੰਦੇ ਹਨ। ਹੁਣ ਇਹਨੂੰ ਸਮਝਿਓ, ਜਦੋਂ ਦਾਸ ਸੰਥਿਆ ਕਰਦਾ ਸੀ ਤੇ ਸਾਡੇ ਉਸਤਾਦ ਜੀ ਨੇ ਇੱਕ ਸਾਖੀ ਸੁਣਾਈ ਸੀ, ਗੁਰੂ ਅਰਜਨ ਸਾਹਿਬ ਬੈਠੇ ਇੱਕ ਰਾਗੀ ਮਹਾਰਾਜ ਦੀ ਸਿਫਤ ਸੁਣ ਕੇ ਆਇਆ। ਉਹ ਕਹਿੰਦਾ ਮਹਾਰਾਜ ਮੈਂ ਰਾਗ ਗਾਉਣਾ। ਮਹਾਰਾਜ ਕਹਿੰਦੇ ਗਾ ਦੇ। ਉਹਨੇ ਅਲਾਪ ਲਾਏ, ਰਾਗ ਗਾਤਾ। ਸਤਿਗੁਰੂ ਜੀ ਨੇ ਉਹਨੂੰ, ਉਹਦੀ ਇੱਛਾ ਸੀਗੀ ਵੀ ਮੈਂ ਰਾਗ ਗਾਵਾਂ ਮੈਨੂੰ ਮੁੱਲ ਮਿਲੇ, ਮਹਾਰਾਜ ਨੇ ਉਹਨੂੰ ਮਾਇਆ ਦੇ ਦਿੱਤੀ। ਪਰ ਉਹ ਜਸ ਸੁਣ ਕੇ ਬੜਾ ਆਇਆ ਸੀ ਵੀ ਮਹਾਰਾਜ ਗੁਰੂ ਅਰਜਨ ਸਾਹਿਬ ਰਾਗ ਦੇ ਕਦਰਦਾਨ ਨੇ, ਉਹਨੇ ਉਹ ਸੁਣਿਆ ਸੀ ਵੀ ਮਾਇਆ ਖੁੱਲੀ ਦਿੰਦੇ ਆ। ਉਹ ਉਦਾਸ ਹੋ ਗਿਆ ਵੀ ਮੈਨੂੰ ਤੇ ਬਹੁਤੀ ਮਾਇਆ ਦਿੱਤੀ ਨੇ। ਭਾਈ ਗੁਰਦਾਸ ਜੀ ਅੱਗੇ ਮਿਲ ਪਏ, ਕਹਿੰਦੇ ਸਿੱਖਾ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਕੇ ਆਇਆ, ਤੇਰੇ ਮੁਖ ਤੇ ਖੇੜਾ ਹੀ ਕੋਈ ਨਹੀਂ, ਆਨੰਦ ਹੀ ਕੋਈ ਨਹੀਂ। ਕਹਿੰਦਾ ਮੈਂ ਬਹੁਤ ਵੱਡਾ ਰਾਗੀ ਆ, ਮੈਂ ਰਾਗ ਸੁਣਾਇਆ ਪਰ ਮੇਰਾ ਬਹੁਤਾ ਸਤਿਕਾਰ ਨਹੀਂ ਹੋਇਆ। ਭਾਈ ਗੁਰਦਾਸ ਜੀ ਕਹਿੰਦੇ ਕੀ ਸੁਣਾਇਆ ਉਹਨੇ ਦੱਸਿਆ? ਤਾਨਾ ਲਾਈਆਂ, ਅਲਾਪ ਲਾਇਆ, ਕਈ ਕੁਝ ਕੀਤਾ। ਉਹ ਕਹਿੰਦੇ ਤੈਨੂੰ ਮੈਂ ਤਰੀਕਾ ਦੱਸਦਾ। ਭਾਈ ਗੁਰਦਾਸ ਜੀ ਨੇ ਉਹਨੂੰ ਗੁਰਬਾਣੀ ਦਾ ਸ਼ਬਦ ਕੰਠ ਕਰਾਇਆ ਜੀ। ਕਹਿਣ ਲੱਗੇ ਆ ਸ਼ਬਦ ਕੰਠ ਕਰ, ਇਹਨੂੰ ਰਾਗ ਚ ਗਾ। ਸਾਧ ਸੰਗਤ ਜੀ ਉਹਨੇ ਸ਼ਬਦ ਕੰਠ ਕੀਤਾ, ਦੋ ਦਿਨ ਲਾ ਕੇ ਫਿਰ ਗੁਰੂ ਅਰਜਨ ਸਾਹਿਬ ਕੋ ਆਇਆ। ਕਹਿੰਦਾ ਮਹਾਰਾਜ ਮੈਂ ਰਾਗ ਵਿੱਚ ਗੁਰਬਾਣੀ ਸੁਣਾਉਣੀ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਸਿੱਖਾਂ ਨੂੰ ਕਹਿਣ ਲੱਗੇ ਬਸਤਰ ਵਿਛਾਓ, ਚਾਦਰ ਵਿਛਾਓ। ਉਹਨੂੰ ਚਾਦਰ ਵਿਛਾ ਕੇ ਉੱਚਾ ਬਿਠਾਇਆ ਜੀ। ਸਤਿਗੁਰੂ ਕਹਿੰਦੇ ਹੁਣ ਗਾ। ਰਾਗਾਂ ਦੀ ਸੋਝੀ ਸੀ, ਉਹਨੇ ਬੜੇ ਪਿਆਰ ਨਾਲ ਗੁਰਬਾਣੀ ਗਾਈ। ਵੱਡਾ ਥਾਲ ਭਰ ਕੇ ਨਾ ਮਾਇਆ ਦਾ ਗੁਰੂ ਅਰਜਨ ਸਾਹਿਬ ਜੀ ਨੇ ਉਹਨੂੰ ਦਿੱਤਾ। ਕਹਿੰਦਾ ਜੀ ਪਰਸੋਂ ਆਇਆ ਸਾਂ, ਇੰਨਾ ਮੁੱਲ ਨਹੀਂ ਦਿੱਤਾ, ਅੱਜ ਇੰਨਾ ਮੁੱਲ ਦੇ ਰਹੇ ਹੋ। ਮਹਾਰਾਜ ਕਹਿੰਦੇ ਮੁੱਲ ਨਹੀਂ ਦਿੱਤਾ, ਤੂੰ ਰਾਗ ਵਿੱਚ ਪਰਮਾਤਮਾ ਦੀ ਸਿਫਤ ਗਾਈ ਹੈ, ਬਾਣੀ ਗਾਈ ਹੈ, ਸਾਰੀ ਧਰਤੀ ਵੀ ਮੁੱਲ ਵੇਚ ਕੇ ਤੈਨੂੰ ਮੁੱਲ ਦੇਣਾ ਚਾਹੀਏ, ਮੁੱਲ ਨਹੀਂ ਦਿੱਤਾ ਜਾ ਸਕਦਾ, ਇਹ ਤਾਂ ਤੈਨੂੰ ਭੇਟਾ ਦਿੱਤੀ ਹੈ ਗੁਰਬਾਣੀ ਦੀ। ਮਹਾਰਾਜ ਨੇ ਉਹਨੂੰ ਉਪਦੇਸ਼ ਦਿੱਤਾ, ਕੱਲਾ ਰਾਗ ਕੁਛ ਨਹੀਂ ਹੋ ਜੇ ਰਾਗ ਵਿੱਚ ਗੁਰੂ ਦੀ ਬਾਣੀ ਨਾ ਹੋਵੇ ਤੇ ਪਰਮਾਤਮਾ ਦੀ ਸਿਫਤ ਨਾ ਹੋਵੇ। ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ, ਮਹਾਰਾਜ ਕਹਿੰਦੇ ਰਾਗ ਨਾਦ ਸ਼ਬਦ ਸੋਹਣੇ ਜਾਂ ਲਾਗੈ ਸਹਿਜ ਧਿਆਨ। ਨਾਮ ਜਪਦਿਆਂ ਜਦੋਂ ਸਹਿਜੇ ਧਿਆਨ ਜੁੜਦਾ ਹੈ, ਪਰਮਾਤਮਾ ਚ ਧਿਆਨ ਜੁੜਦਾ ਹੈ, ਕੋਈ ਪਰਮਾਤਮਾ ਦੀ ਸਿਫਤ ਗਾਉਂਦਾ ਤਾਂ ਜੋੜੀਆਂ ਵਾਜੇ ਤਬਲੇ ਚੰਗੇ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਜਾਇਬ ਘਰ, ਸਾਧ ਸੰਗਤ ਜੀ ਗੁਰਸਿੱਖ ਰਾਗੀ ਦਾ ਵਾਜਾ ਪਿਆ ਹੈ, ਸਾਜ ਪਿਆ ਹੈ, ਲੋਕ ਵੇਖ ਕੇ ਹੱਥ ਜੋੜਦੇ ਆ ਕਿਉਂਕਿ ਉਸ ਸਾਜ ਦੇ ਉੱਤੇ ਬਾਣੀ ਗਾਈ ਹੈ। ਤੇ ਜੇ ਕਿਤੇ ਗੀਤ ਗਾਏ ਹੁੰਦੇ ਤੇ ਅਜਾਇਬ ਘਰ ਥੋੜੀ ਵਾਜਾ ਪਿਆ ਹੋਣਾ ਸੀਗਾ ਜੀ, ਅਜਾਇਬ ਘਰ ਨਹੀਂ ਸੀ ਹੋਣਾ। ਬਾਬਾ ਸ਼ਾਮ ਸਿੰਘ ਜੀ ਦਾ ਸਾਜ ਪਿਆ ਸਰਨ ਦਾ, ਸਾਧ ਸੰਗਤ ਜੀ ਉਹ ਥੋੜੀ ਪਏ ਹੋਣੇ ਸੀ। ਲੋਕ ਨਮਸਕਾਰਾਂ ਕਰਦੇ, ਮਹਾਰਾਜ ਕਹਿੰਦੇ ਰਾਗ ਨਾਦ ਸ਼ਬਦ ਕਰਕੇ ਸੋਹਣੇ ਹਨ, ਜਦੋਂ ਗਾਉਣ ਵਾਲੇ ਦਾ ਸਹਿਜੇ ਧਿਆਨ ਜੁੜਦਾ ਹੈ।
ਰਾਗ ਨਾਦ ਛੋੜ ਹਰ ਸੇਵੀ ਹੈ ਤਾਂ ਦਰਗਾਹ ਪਾਈਐ ਮਾਨ।
ਇਸ ਕਰਕੇ ਭਾਈ ਬਾਹਰੀ ਰਾਗ ਨਾਦ ਛੱਡ ਕੇ, ਬੜੇ ਬੜੇ ਹੋਰ ਵੀ ਰਾਗ ਗਾਉਂਦੇ ਆ, ਬਾਹਰੀ ਰਾਗ ਨਾਦ ਛੱਡ ਕੇ ਪਰਮਾਤਮਾ ਦਾ ਸਿਮਰਨ ਕਰਿਓ ਤਾਂ ਸਾਰਾ ਕੁਝ ਸੋਹਣਾ ਲੱਗਦਾ ਜੀ। ਬਾਹਰੀ ਰਾਗ ਦਾ ਅਰਥ ਪ੍ਰੇਮ ਵੀ ਹੈ, ਬਾਹਰੀ ਪ੍ਰੇਮ ਛੱਡ ਕੇ ਕਹਿਣ ਲੱਗੇ ਪਰਮਾਤਮਾ ਦਾ ਸਿਮਰਨ ਕਰੋ ਤਾਂ ਸਭ ਕੁਝ ਆਨੰਦ ਹੈ। ਰਾਗ ਨਾਦ ਛੋਟ ਹਰ ਸੇਵੀਐ, ਉਸ ਨੂੰ ਸੇਵੀਏ ਤਾਂ ਦਰਗਹਿ ਪਾਈਐ ਮਾਣ, ਤਾਂ ਦਰਗਾਹ ਵਿੱਚ ਮਾਣ ਪੈਂਦਾ ਹੈ, ਮਾਣ ਪ੍ਰਾਪਤ ਹੁੰਦਾ ਹੈ।
ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਚੁਕੈ ਮਨ ਅਭਿਮਾਨ।
ਇਹ ਕਾਰਜ ਕਰਦਿਆਂ ਜਦੋਂ ਕੋਈ ਗੁਰਮੁਖ ਬ੍ਰਹਮ ਦੀ ਵਿਚਾਰ ਕਰਦਾ, ਵਾਹਿਗੁਰੂ ਜੀ ਦੀ ਵਿਚਾਰ ਕਰਦਾ, ਉਹਦੀ ਪ੍ਰਾਪਤੀ ਦੀ ਵਿਚਾਰ ਕਰਦਾ। ਕਾਹਦੀ ਵਿਚਾਰ ਕਰਨੀ? ਉਹਦੀ ਪ੍ਰਾਪਤੀ ਦੀ ਕਰਨੀ ਹੈ ਵੀ ਉਹ ਵਾਹਿਗੁਰੂ ਮੈਨੂੰ ਕਿਵੇਂ ਮਿਲੇਗਾ। ਜਦੋਂ ਕੋਈ ਉਹਦੀ ਪ੍ਰਾਪਤੀ ਦੀ ਵਿਚਾਰ ਕਰਦਾ, ਕਹਿੰਦੇ ਅਭਿਮਾਨ ਅੰਦਰ ਦਾ ਹੰਕਾਰ ਚੁੱਕਿਆ ਜਾਂਦਾ। ਕਿਉਂਕਿ ਜਦੋਂ ਕੋਈ ਵਿਚਾਰ ਕਰਦਾ ਫਿਰ ਉਸ ਰਸਤੇ ਤੇ ਹੌਲੀ ਹੌਲੀ ਤੁਰਨ ਦਾ ਵੀ ਜੀ ਕਰਦਾ ਤੇ ਪਤਾ ਲੱਗਦਾ ਮਨਾ ਰੱਬ ਦੇ ਰਸਤੇ ਉੱਤੇ ਤੇ ਹੰਕਾਰ ਨਾਲ ਤੁਰਿਆ ਹੀ ਨਹੀਂ ਜਾਣਾ। ਫਿਰ ਸਹਿਜੇ ਸਹਿਜੇ ਮਨੁੱਖ ਆਪ ਹੰਕਾਰ ਛੱਡਣ ਦਾ ਯਤਨ ਕਰਦਾ, ਸਤਿਗੁਰੂ ਜੀ ਦੀ ਮਿਹਰ ਮੰਗਦਾ, ਕਿਰਪਾ ਮੰਗਦਾ। ਇੱਕ ਦਿਨ ਐਸਾ ਆਉਂਦਾ ਹੰਕਾਰ ਉੱਡ ਜਾਂਦਾ ਤੇ ਨਿਮਰਤਾ ਆ ਜਾਂਦੀ ਜੀ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ, ਕਹਿੰਦੇ ਜਿਹੜੇ ਉਹਦੀ ਪ੍ਰਾਪਤੀ ਦੀ ਵਿਚਾਰ ਕਰਦੇ ਆ ਫਿਰ ਤੁਰਦੇ ਆ, ਉਹਨਾਂ ਦੇ ਅੰਦਰੋਂ ਹਉਮੈ ਅਭਿਮਾਨ ਦੂਰ ਹੋ ਜਾਂਦਾ ਹੈ।
ਪੌੜੀ ਤੂੰ ਹਰ ਪ੍ਰਭ ਆਪ ਅਗੰਮ ਹੈ, ਸਭ ਤੁਦ ਉਪਾਇਆ।
ਸਤਿਗੁਰੂ ਗੁਰੂ ਰਾਮਦਾਸ ਆਪ ਪੌੜੀ ਅੰਦਰ ਕਿਰਪਾ ਕਰਦੇ ਆ, ਹੇ ਵਾਹਿਗੁਰੂ ਤੂੰ ਅਗੰਮ ਹੈ। ਅਗੰਮ ਕਹਿੰਦੇ ਆ ਜਿੱਥੇ ਨਾ ਤਨ ਪਹੁੰਚ ਸਕੇ, ਜਿੱਥੇ ਨਾ ਮਨ ਪਹੁੰਚ ਸਕੇ। ਮਹਾਰਾਜ ਤੁਸੀਂ ਮਨ ਤੋਂ ਤਨ ਤੋਂ ਕਿਤੇ ਪਰੇ ਹੋ, ਅਗੰਮ ਹੋ। ਤੂੰ ਹਰ ਪ੍ਰਭ ਆਪ ਅਗੰਮ ਹੈ, ਸਭ ਤੁਧ ਉਪਾਇਆ। ਇਹ ਜਿੰਨਾ ਸੰਸਾਰ ਹੈ ਇਹ ਮਹਾਰਾਜ ਤੁਹਾਡਾ ਪੈਦਾ ਕੀਤਾ ਹੈ।
ਤੂੰ ਆਪੇ ਆਪ ਵਰਤਦਾ ਸਭ ਜਗਤ ਸਬਾਇਆ।
ਇਹ ਜਿੰਨਾ ਜਗਤ ਆਇਆ, ਜਿੰਨਾ ਜਗਤ ਹੈ, ਹਰ ਇੱਕ ਵਿੱਚ ਹਰ ਪਾਸੇ ਤੂੰ ਆਪ ਹੀ ਵਰਤ ਰਿਹਾ। ਸਾਧ ਸੰਗਤ ਜੀ ਉਹ ਨਾ ਵਰਤੇ ਤੇ ਬਣ ਹੀ ਨਹੀਂ ਕੱਖ ਸਕਦਾ ਜੀ। ਅੱਜ ਕੰਪਿਊਟਰਾਈਜ਼ ਹੋ ਗਿਆ ਸਾਰਾ ਕੁਝ। ਤੁਸੀਂ ਵੀ ਜਹਾਜ਼ਾਂ ਚ ਸਫ਼ਰ ਕੀਤਾ ਹੋਏਗਾ। ਬੰਦਾ ਕਹਿੰਦਾ ਮੇਰੀ ਟੈਕਨੋਲੋਜੀ ਬਹੁਤ ਅੱਗੇ ਚਲੇ ਗਈ ਹੈ, ਬੜੇ ਬੜੇ ਜਹਾਜ਼ ਚੱਲਦੇ, ਸਭ ਕੁਝ ਕੰਪਿਊਟਰ ਰਾਹੀਂ ਹੈ। ਪਰ ਚੇਤਾ ਰੱਖਿਓ, ਵੱਡੇ ਵੱਡੇ ਜਹਾਜ਼ ਵੀ ਆਪਣੇ ਦਿੱਤੇ ਹੋਏ ਟਾਈਮ ਤੋਂ ਲੇਟ ਹੋ ਜਾਂਦੇ ਹੈ। ਫਲਾਈਟਾਂ ਲੇਟ ਹੋ ਜਾਂਦੀਆਂ, ਟ੍ਰੇਨਾਂ ਲੇਟ ਹੋ ਜਾਂਦੀਆਂ, ਪਰ ਵਾਹਿਗੁਰੂ ਨੇ ਇੱਕ ਸਮਾਂ ਬੰਨ ਦਿੱਤਾ ਵੀ ਸੂਰਜ ਇੰਨੇ ਵਜੇ ਚੜੇਗਾ, ਇਸ ਰੁੱਤ ਵਿੱਚ ਇੰਨੇ ਵਜੇ ਸੂਰਜ ਉਦੇ ਹੋਏਗਾ, ਇਸ ਰੁੱਤ ਵਿੱਚ ਇੰਨੇ ਵਜੇ ਅਸਤ ਹੋਏਗਾ। ਕਦੀ ਵੇਖਿਆ ਵੀ ਪਰਮਾਤਮਾ ਦੇ ਟਾਈਮ ਚ ਫਰਕ ਪਿਆ ਹੋਵੇ ਜੀ, ਰੱਬ ਦੇ ਟਾਈਮ ਚ ਫਰਕ ਪਿਆ ਹੋਵੇ? ਜਿੱਥੇ ਪਰਮੇਸ਼ਰ ਨੇ ਖਿਲਾਰਤਾ, ਜਿਹੜਾ ਸਮਾਂ ਦੇ ਦਿੱਤਾ, ਬਸ ਉਸੇ ਸਮੇਂ ਵਿੱਚ ਸਾਰੇ ਪੂਰੇ ਨੇ। ਬੰਦੇ ਦੀਆਂ ਬਣਾਈਆਂ ਤਕਨੀਕਾਂ ਚ ਫਰਕ ਪੈ ਸਕਦਾ, ਚ ਰੱਬ ਦੀ ਤਕਨੀਕ ਚ ਫਰਕ ਨਹੀਂ ਚ ਪੈਂਦਾ, ਇਸੇ ਕਰਕੇ ਉਹ ਵੱਡਾ ਹੈ। ਮਹਾਰਾਜ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ ਆ, ਸਤਿਗੁਰੂ ਕਹਿੰਦੇ ਤੂੰ ਆਪੇ ਆਪ ਵਰਤਦਾ ਸਭ ਜਗਤ ਸਬਾਇਆ। ਇਹ ਜਿੰਨਾ ਜਗਤ ਸਾਰਾ ਆਇਆ ਵੇਖ ਰਿਹਾ, ਤੂੰ ਆਪ ਹੀ ਵਰਤ ਰਿਹਾ। ਜੇ ਉਹ ਨਾ ਵਰਤੇ ਤੇ ਹੋ ਹੀ ਨਹੀਂ ਸਕਦਾ ਕੁਝ ਸਾਧ ਸੰਗਤ ਜੀ। ਹਾਂਜੀ,
ਤੁਧ ਆਪੇ ਤਾੜੀ ਲਾਈ ਹੈ ਆਪੇ ਗੁਣ ਗਾਇਆ।
ਤੂੰ ਆਪ ਹੀ ਨਿਰਗੁਣ ਰੂਪ ਹੋ ਕੇ ਸਮਾਧੀ ਲਾਈ ਹੈ ਤੇ ਸਰਗੁਣ ਰੂਪ ਹੋ ਕੇ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਕੇ ਹੇ ਵਾਹਿਗੁਰੂ ਤੁਸੀਂ ਆਪ ਹੀ ਗੁਣ ਗਾਉਂਦੇ ਹੋ।
ਹਰ ਧਿਆਵ ਹੋ ਭਗਤ ਹੋ ਦਿਨ ਸੁਰਾਤ ਅੰਤ ਲਏ ਛਡਾਇਆ।
ਹੁਣ ਗੁਰੂ ਰਾਮਦਾਸ ਸਾਨੂੰ ਕਹਿੰਦੇ ਭਗਤੋ, ਵੈਸੇ ਭਗਤ ਦੇ ਅਰਥ ਬੜੇ ਵੱਡੇ, ਪੱਬਾ ਗੱਗਾ ਤੱਤਾ ਰਹੋ ਵਿਚਾਰ। ਮਹਾਰਾਜ ਕਹਿੰਦੇ ਭਗਤੋ, ਕਥਾ ਸੁਣਨ ਵਾਲਿਓ, ਗੁਰਸਿੱਖੋ, ਪਿਆਰਿਓ, ਹਰ ਧਿਆਵ ਹੋ ਭਗਤ ਹੋ ਦਿਨ ਸਰਾਤ, ਦਿਨ ਰਾਤ ਧਿਆਵ। ਧਿਆਵ ਹੋ ਕਿਵੇਂ? ਧਿਆਨ ਨਾਲ ਜਪੋ, ਉਹਦੇ ਚ ਧਿਆਨ ਰੱਖੋ। ਕਿਉਂ? ਮਹਾਰਾਜ ਕਹਿੰਦੇ ਅੰਤ ਨੂੰ ਉਹਨੇ ਹੀ ਛਡਾਉਣਾ ਹੈ, ਹੋਰ ਨੀ ਕਿਸੇ ਨੇ ਛਡਾਉਣਾ। ਅੰਤ ਲਏ ਛਡਾਇਆ, ਜਿੱਥੇ ਕੋਈ ਬੇਲੀ ਨਹੀਂ ਹੈ ਉੱਥੇ ਉਹਨੇ ਛਡਾਉਣਾ ਹੈ।
ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ।
ਬਹੁਤ ਵੱਡੀ ਵਿਸ਼ਾਲਤਾ ਸਤਿਗੁਰੂ ਜੀ ਨੇ ਇਸ ਪੰਕਤੀ ਚ ਰੱਖਤੀ। ਜਿਨ ਸੇਵਿਆ, ਜਿਨੇ ਵੀ ਸੇਵ ਲਿਆ ਤਿਨ ਸੁਖ ਪਾਇਆ। ਉਹਨੂੰ ਆਤਮਕ ਸੁੱਖ ਮਿਲ ਗਿਆ ਜੀ। ਭਾਵੇਂ ਉਹ ਕਿਸੇ ਦੇਸ਼ ਵਿੱਚ ਹੋਵੇ, ਕਿਸੇ ਵਰਗ ਦਾ ਹੋਵੇ, ਕੋਈ ਰੰਗ ਹੋਵੇ, ਕਿਸੇ ਤਰ੍ਹਾਂ ਦਾ ਵੀ ਹੋਵੇ, ਇੱਥੋਂ ਤੱਕ ਵੱਡੇ ਤੋਂ ਵੱਡਾ ਪਾਪੀ ਹੋਵੇ, ਵੱਡੇ ਤੋਂ ਵੱਡਾ ਪੁੰਨੀ ਹੋਵੇ, ਗੁਰੂ ਰਾਮਦਾਸ ਕਹਿੰਦੇ ਜਿਨ੍ਹੇ ਉਹਨੂੰ ਸੇਵ ਲਿਆ, ਜਿਸ ਨੇ ਜਪ ਲਿਆ ਉਹਨੂੰ ਸੁੱਖ ਮਿਲਦਾ ਆਤਮਕ, ਤੇ ਹਰ ਨਾਮ ਸਮਾਇਆ ਪਰਮਾਤਮਾ ਦੇ ਨਾਮ ਰਾਹੀਂ ਉਹੋ ਹੀ ਫਿਰ ਵਾਹਿਗੁਰੂ ਵਿੱਚ ਸਮਾ ਜਾਂਦਾ ਜੀ। ਅੱਜ ਤੱਕ ਜਿੰਨੇ ਜਿੰਨੇ ਇਮਾਨਦਾਰੀ ਨਾਲ ਇਕਾਗਰ ਹੋ ਕੇ ਮਨੋ ਵਾਹਿਗੁਰੂ ਜੀ ਨੂੰ ਸੇਵਿਆ ਨਾ, ਜਪਿਆ, ਨਾ ਜਾਤ ਵੇਖੀ ਪਰਮਾਤਮਾ ਦੇ ਨਾਮ ਨੇ, ਨਾ ਕੁੱਲ ਵੇਖੀ, ਬਸ ਉਹਦਾ ਉਧਾਰ ਕਰ ਦਿੱਤਾ ਜੀ। ਮਹਾਰਾਜ ਕਿਰਪਾ ਕਰਨ, ਆਓ ਫਿਰ ਦੋ ਵਾਰੀ ਕਹਿ ਲਈਏ, ਕਿਉਂਕਿ ਜਪਣ ਦੀ ਗੱਲ ਆਉਂਦੀ ਹੈ, ਮੁੱਖ ਦੀ ਗੱਲ ਆਉਂਦੀ ਹੈ, ਇਹਨੂੰ ਅਮਲੀ ਜਾਮਾ ਦੇਣਾ ਹੀ ਪੈਣਾ। ਇਹ ਨਾਮ ਦੇ ਆਨੰਦ ਉਦੋਂ ਸ਼ੁਰੂ ਹੋਣੇ ਆ ਜਦੋਂ ਚੌਂਕੜਾ ਮਾਰ ਕੇ ਬਹਿ ਗਏ ਉਹਦੀ ਯਾਦ ਵਿੱਚ ਜਪਣ ਵਾਸਤੇ ਜੀ। ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ।
ਸਤਿਗੁਰੂ ਕਿਰਪਾ ਕਰ ਦੇਣ, ਬਖਸ਼ਿਸ਼ ਕਰ ਦੇਣ, ਇਹ ਕੰਮ ਆਰੰਭ ਕਰ ਦਈਏ ਅਸੀਂ ਜੀ। ਉਹਨੂੰ ਸੇਵਣ ਲੱਗ ਪਈਏ, ਉਹਨੂੰ ਜਪਣ ਲੱਗ ਪਈਏ, ਸੁੱਖ ਤਾਂ ਆਪੇ ਆਪੇ ਪਿੱਛੇ ਪਿੱਛੇ ਆ ਜਾਣਾ ਜੀ। ਉਂਝ ਬੰਦਾ ਸੁੱਖ ਦੇ ਮਗਰ ਦੌੜਿਆ ਫਿਰਦਾ, ਪਰ ਜਿਹੜਾ ਜਪਣ ਲੱਗ ਪਵੇ ਫਿਰ ਸੁੱਖ ਉਹਦੇ ਮਗਰ ਮਗਰ ਦੌੜਨ ਲੱਗ ਪੈਂਦਾ ਜੀ। ਮਹਾਰਾਜ ਕਿਰਪਾ ਕਰਨ, ਸਤਿਗੁਰੂ ਗੁਰੂ ਰਾਮਦਾਸ, ਸਤਿਗੁਰੂ ਜੀ ਦਾ ਗੁਰਪੁਰਬ ਆ ਰਿਹਾ, ਸਤ ਸੰਗਤ ਜੀ ਮਹਾਰਾਜ ਜੀ ਦੇ ਅਸਥਾਨ ਦੀਆਂ ਹਾਜ਼ਰੀਆਂ ਭਰਨੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਸ਼ਹਿਰ 'ਚ ਸਮਾਗਮ ਹੋ ਰਹੇ ਆ, ਬੜਾ ਚਾਓ ਹੈ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦਾ। ਇਸ ਅੰਮ੍ਰਿਤਸਰ 'ਚ ਦੋ ਮਹਾਨ ਅਸਥਾਨ, ਇੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਦੂਜਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਸੀ, ਬਾਬਾ ਅਟਲ ਰਾਏ ਸਾਹਿਬ ਦਾ ਅਸਥਾਨ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੜਪੋਤਰੇ ਗੁਰੂ ਰਾਮਦਾਸ ਜੀ ਦੇ। ਮਹਾਰਾਜ ਕਿਰਪਾ ਕਰਨ ਬਾਬਾ, ਕਿਉਂਕਿ ਦਰਬਾਰ ਸਾਹਿਬ ਬਹੁਤ ਸੰਗਤ ਨੇ ਆਉਣਾ, ਹੁਣ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਆ ਰਿਹਾ ਨਾ, ਪਰ ਬੜੇ ਬੜੇ ਦੂਰੋਂ ਆਉਣਾ, ਵਿਦੇਸ਼ਾਂ ਤੋਂ ਆਉਣਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਹੈ, ਕਿਸੇ ਗਿਆਨੀ ਧਿਆਨੀ ਦਾ ਨਹੀਂ, ਛੇਵੇਂ ਪਾਤਸ਼ਾਹ ਦਾ ਬਚਨ ਹੈ, ਜਿਹੜਾ ਅੰਮ੍ਰਿਤਸਰ ਆਏਗਾ ਤੇ ਗੁਰੂ ਰਾਮਦਾਸ ਜੀ ਦੇ ਪੜਪੋਤਰੇ ਬਾਬਾ ਅਟਲ ਰਾਏ ਸਾਹਿਬ ਜਾਵੇਗਾ, ਨਮਸਕਾਰ ਕਰੇਗਾ, ਉਹਦੇ ਅੰਮ੍ਰਿਤਸਰ ਦੀ ਯਾਤਰਾ ਸਫਲ ਹੋ ਜਾਏਗੀ ਜੀ। ਚੇਤਾ ਰੱਖਿਓ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਿਸ਼ ਕਰਨੀ, ਸਮੁੱਚੇ ਪ੍ਰਬੰਧ ਦਾ ਧੰਨਵਾਦ ਜੀ। ਦੋ ਪੰਕਤੀਆਂ ਪੜ੍ਹ ਕੇ ਸੰਪੂਰਨਤਾ ਹੈ ਜੀ।
ਹਰ ਧਿਆਵ ਭਗਤ ਦਿਨ ਸੁਰਾਤ, ਅੰਤ ਲਏ ਛਡਾਇਆ, ਜਿਨ ਸੇਵਿਆ ਤਿਨ ਸੁਖ ਪਾਇਆ,
ਹਰ ਨਾਮ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।